ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਗੱਲ ਕਰਦੇ ਹਾਂ ਆਹ ਪਾਣੀਆਂ ਦੇ ਮੁੱਦੇ ਤੋਂ ਹੀ ਕਿ ਕੇਂਦਰ ਦੇ ਸਹਾਰੇ ਵੀ ਹਰਿਆਣਾ ਤੱਕ ਤਰ ਨਹੀਂ ਸਕਿਆ ਭਾਖੜਾ, ਕਿਉਂਕਿ ਕੁਝ ਜਿਹੜੇ ਅਫਸਰ ਨੇ ਉਹਨਾਂ ਨੇ ਸਟੈਂਡ ਲੈ ਲਿਆ ਜੀ।
ਬਿਲਕੁਲ ਜੀ, ਜਿੱਥੇ ਅਫਸਰਾਂ ਨੇ ਸਟੈਂਡ ਲਿਆ ਉੱਥੇ ਅੱਜ ਬਾ ਕਮਾਲ ਹੋਇਆ ਕਿ ਕੇਂਦਰ ਦੇ ਗ੍ਰਹਿ ਵਿਭਾਗ ਨੇ ਮੀਟਿੰਗ ਸੱਦ ਲਈ ਸੀ ਅਫਸਰਾਂ ਦੀ, ਅਧਿਕਾਰੀਆਂ ਦੀ, BBMB ਦੀ ਮੌਜੂਦਗੀ ਦੇ ਵਿੱਚ। ਚੀਫ ਸੈਕਟਰੀਆਂ ਨੂੰ ਕਿਹਾ ਗਿਆ ਕਿ ਵੀ ਤੁਸੀਂ ਹਾਜ਼ਰ ਹੋਵੋ, ਔਨਲਾਈਨ ਬੈਠਕ ਹੋਈ। ਕੁਝ ਨੁਮਾਇੰਦੇ ਦਿੱਲੀ 'ਚ ਬੈਠੇ ਸੀ, ਕੁਝ ਆਪੋ ਆਪਣੇ ਸੂਬਿਆਂ ਤੋਂ ਜੁੜੇ। ਸੋ ਪੰਜਾਬ ਦੇ, ਹਰਿਆਣਾ ਦੇ, ਹਿਮਾਚਲ ਦੇ, ਰਾਜਸਥਾਨ ਦੇ ਇਹਨਾਂ ਦੇ ਚੀਫ ਸੈਕਟਰੀ, ਫਿਰ ਸਾਡੇ ਪਾਣੀ ਵਾਲੇ ਸੈਕਟਰੀ, ਉਹਨਾਂ ਸਾਰਿਆਂ ਨੇ ਹਾਜ਼ਰੀ ਭਰੀ। ਅਤੇ ਇਹਦੇ ਵਿੱਚ ਪੰਜਾਬ ਦੇ ਚੀਫ ਸੈਕਟਰੀ ਅੱਜ ਨਹੀਂ ਸੀ, ਸੋ ਸਹਾਇਕ ਸੈਕਟਰੀ ਉਹਰੀ ਹਾਜ਼ਰ ਸੀ, ਪਰ ਪਾਣੀ ਵਾਲੇ ਮਾਮਲੇ 'ਚ ਕ੍ਰਿਸ਼ਨ ਕੁਮਾਰ ਹਾਜ਼ਰ ਸੀਗੇ। ਸੋ ਉਹ ਸਾਰਿਆਂ ਦੇ ਵਿੱਚ ਜਦੋਂ ਤਰਕ ਬਿਤਰਕ ਹੋਇਆ ਨਾ, ਤਾਂ ਅੱਜ ਕਮਾਲ ਦਾ ਪਹਿਲੂ ਸੀਗਾ। ਪੰਜਾਬ ਦੇ ਅਫਸਰਾਂ ਨੇ, ਪੰਜਾਬ ਦੇ ਅਧਿਕਾਰੀਆਂ ਨੇ BBMB ਨੂੰ, ਗ੍ਰਹਿ ਵਿਭਾਗ ਦੇ ਸੈਕਟਰੀ ਨੂੰ ਦਸਤਾਵੇਜ਼ੀ ਤੌਰ ਦੇ ਉੱਤੇ ਚੁੱਪ ਕਰਾਤਾ ਤੇ ਹਰਿਆਣਾ ਆਪਣੇ ਵੱਲੋਂ ਇੱਕ ਤੱਥ ਨਹੀਂ ਰੱਖ ਸਕਿਆ। ਇਹਨਾਂ ਨੇ ਪਹਿਲਾ ਤੱਥ ਰੱਖਿਆ, ਕਿਹਾ ਜੀ ਜਿਹੜਾ ਵੀ ਸਮਝੌਤਾ ਹੈਗਾ ਤੁਸੀਂ ਸਾਨੂੰ ਪੈਸੇ ਦਿੰਦੇ ਹੋ ਨਹੀਂ ਦਿੰਦੇ ਹੋ ਇਹ ਅੱਜ ਦਾ ਸਵਾਲ ਨਹੀਂ ਹੈਗਾ, ਪਰ ਆਹ ਇੰਨਾ ਪਾਣੀ ਜਾਣ ਦਾ ਸਮਝੌਤਾ ਜੀ? ਕਹਿੰਦੇ ਹਾਂਜੀ ਹੈਗਾ। ਇਹ ਇੰਨੀ ਤਰੀਕ ਤੋਂ, ਮਾਰਚ ਦੇ ਇੰਨੀ ਤਰੀਕ ਤੱਕ ਇੰਨਾ ਪਾਣੀ ਗਿਆ ਜੀ, ਤੁਹਾਡੀ ਵੀ ਰਿਲੀਜ਼ ਆਰਡਰਾਂ 'ਚ ਹੈਗਾ, ਸਾਰਾ ਕੁਛ ਹੈਗਾ, ਚੈੱਕ ਕਰ ਲਓ ਕਿ ਇੰਨਾ ਪਾਣੀ ਚਲਾ ਗਿਆ। ਕਹਿੰਦੇ ਹਾਂਜੀ। ਜਦੋਂ ਇੰਨਾ ਪਾਣੀ ਚਲਾ ਗਿਆ ਉਹ ਤੋਂ ਬਾਅਦ ਤੁਹਾਡਾ ਪਾਣੀ ਵਾਲੀ ਹੱਦ ਖਤਮ ਹੋ ਗਈ
ਜੀ?
ਕਹਿੰਦੇ ਨਹੀਂ ਜੀ, ਤਾਂ ਵੀ ਬਣਦਾ ਤਾਂ ਹੱਕ ਹੈ ਜੀ, ਜੇ ਨਹੀਂ ਵੀ ਹੈਗਾ ਜੀ, ਵੱਧ ਹੋ ਗਿਆ ਘੱਟ ਹੋ ਗਿਆ, ਕੋਈ ਨਾ ਸਾਨੂੰ 8500 ਕਿਊਸਕ ਦਿੱਤਾ ਜਾਵੇ। ਕਹਿੰਦੇ ਕਦ ਲਈ ਲੈਣਾ ਜੀ? ਕਹਿੰਦੇ ਪੀਣ ਲਈ ਪਾਣੀ ਦਾ ਮਸਲਾ ਜੀ। ਜਦ ਸਾਡੇ ਨੇ ਤੱਥ ਰੱਖਿਆ ਕਿ ਆਹ ਤੁਹਾਡੀ ਜਨਸੰਖਿਆ ਜੀ, ਜਨਸੰਖਿਆ ਦੇ ਹਿਸਾਬ ਨਾਲ ਤੁਹਾਨੂੰ 1600 ਤੋਂ 1700 ਕਿਊਸਕ ਪਾਣੀ ਪੀਣ ਲਈ ਚਾਹੀਦਾ ਹੈ ਪ੍ਰਤੀ ਵਿਅਕਤੀ, ਇੱਕ ਦਿਨ 'ਚ ਜਿੰਨਾ ਲੀਟਰ ਪੀਂਦਾ ਉਹਦੇ ਹਿਸਾਬ ਨਾਲ ਹਿਸਾਬ ਕੱਢ ਕੇ ਰੱਖਤਾ ਮੂਹਰੇ
ਜੀ।
ਕਹਿੰਦੇ ਪਰ ਅਸੀਂ 1700 ਕਿਊਸਕ ਦੀ ਬਜਾਏ 4000 ਕਿਊਸਕ ਦੇ ਰਹੇ ਹਾਂ, ਸਾਨੂੰ ਹਰਿਆਣੇ ਦੇ ਡੰਗਰ, ਪਸ਼ੂ, ਜੀਵ ਜੰਤੂ ਉਹਦਾ ਵੀ ਪਿਆਸ ਦਾ ਫਿਕਰ ਆ, ਅਸੀਂ ਉਹਨਾਂ ਦੀ ਵੀ ਪਿਆਸ ਦੇ ਲਈ ਪਾਣੀ ਦੇ ਰਹੇ ਹਾਂ
ਜੀ।
ਬਾਕੀ ਕੰਮ ਟਾਲੇ ਜਾ ਸਕਦੇ ਆ, ਬਾਕੀ ਕੰਮ ਰੋਕੇ ਜਾ ਸਕਦੇ ਆ, ਪਰ ਕਹਿੰਦੇ ਕਿ ਅਸੀਂ ਮਾਨਵਤਾ ਦੇ ਆਧਾਰ ਤੇ ਆਹ ਪਾਣੀ ਦੇ ਰਹੇ ਹਾਂ ਜੀ। ਸੋ ਇਹਨਾਂ ਨੇ ਆਪਣਾ ਉਹ ਡਾਟਾ ਉਹਨਾਂ ਦੇ ਮੂਹਰੇ ਰੱਖਤਾ। ਹੁਣ ਇਸ ਦੇ ਜਵਾਬ ਦੇ ਵਿੱਚ ਹਰਿਆਣਾ ਨੇ ਆਪਣਾ ਡਾਟਾ ਰੱਖਣਾ ਸੀ
ਜੀ।
ਹਰਿਆਣਾ ਦੱਸਦਾ ਕਿ ਹਾਂ ਜੀ, ਜੇ ਅਸੀਂ ਪੂਰਾ ਪਾਣੀ ਨਹੀਂ ਲਿਆ ਜੀ, ਸਾਡਾ ਪਾਣੀ ਰਹਿੰਦਾ ਜੀ, ਇੰਨਾ ਬਚਦਾ ਜੀ, ਸਾਨੂੰ ਨਹੀਂ ਦੇ ਰਹੇ, ਤੇ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ
ਜੀ।
ਪਰ ਜਦੋਂ ਤੁਹਾਡੇ ਕੋਲ ਤਰਕ ਹੋਵੇ ਚਾਹੇ ਨਾ ਹੋਵੇ, ਤੁਸੀਂ ਅੜੀ ਤੇ ਹੋਵੋ
ਜੀ,
ਤੇ ਤੁਹਾਨੂੰ ਇਹ ਵੀ ਪਲੱਸ ਪੁਆਇੰਟ ਹੋਵੇ ਕਿ ਸੂਬੇ ਦੀ ਸਰਕਾਰ ਵੀ ਤੁਹਾਡੇ ਨਾਲ ਹੈ, ਗ੍ਰਹਿ ਸਰਕਾਰ ਵੀ ਇਹਨਾਂ, ਕੇਂਦਰ ਦੀ ਸਰਕਾਰ ਵੀ ਤੁਹਾਡੇ ਨਾਲ ਹੈ, BBMB ਵੀ ਤੁਹਾਡੇ ਕੰਟਰੋਲ 'ਚ ਹੈ, ਤੁਹਾਨੂੰ ਲੱਗਦਾ ਕਿ ਤੁਹਾਡੀ ਪਲੜਾ ਤਾਂ ਬਹੁਤ ਭਾਰੀ ਹੈ
ਜੀ,
ਤੇ ਨਾਲ ਵਾਲੇ ਸੂਬੇ ਵੀ, ਦਿੱਲੀ ਤੋਂ ਲੈ ਕੇ ਰਾਜਸਥਾਨ ਵੀ ਤੁਹਾਡੇ ਨਾਲ ਹੈ, ਇਸ ਲਈ ਤੁਸੀਂ ਫਿਰ ਅੜੋਗੇ। ਇਹ ਸਾਰੇ ਤਰਕ, ਜਦੋਂ ਉਹਨਾਂ ਦੇ ਕੋਈ ਤਰਕ ਨਹੀਂ ਸੀ ਉਹਨਾਂ ਕੋਲ ਸਾਡੇ ਤਰਕਾਂ ਸਾਹਮਣੇ, ਉਹਨਾਂ ਦੀ ਸਾਰੀ ਗੱਲ ਫੇਲ ਹੋ ਗਈ
ਜੀ,
ਤਾਂ ਵੀ ਹਰਿਆਣਾ ਉੱਥੇ ਅੜ ਗਿਆ ਜੀ
ਜੀ।
ਤੇ ਜਦੋਂ ਅੜ ਗਿਆ ਤਾਂ ਫਿਰ ਗ੍ਰਹਿ ਵਿਭਾਗ ਨੇ ਇੱਕ ਫਾਰਮੂਲਾ ਸੁਝਾਇਆ, ਉਸ ਫਾਰਮੂਲੇ ਤੇ ਵੀ ਆਉਣ ਲਈ ਤਿਆਰ ਨਹੀਂ ਹੋਏ
ਜੀ,
ਜਾਂ ਉਸ ਫਾਰਮੂਲੇ ਤੇ ਜੇ ਆਉਂਦੇ ਵੀ ਤਾਂ ਵੀ ਸਾਡੇ ਵਾਲਿਆਂ ਨੇ ਫਿਰ ਫੈਸਲਾ ਕਰਨਾ ਸੀ, ਜਿਵੇਂ ਆਪਾਂ ਕੱਲ ਗੱਲ ਕਰਦੇ ਨਾ ਕਿ ਪੰਜਾਬ ਦੇ ਹੱਥ ਹੈ ਫੈਸਲਾ ਕਿ ਪਾਣੀ ਦੇਣਾ ਕਿ ਨਹੀਂ ਦੇਣਾ, ਤੇ ਜੇ ਦੇਣਾ ਤਾਂ ਕਿੰਨਾ ਦੇਣਾ, ਕਦੋਂ ਦੇਣਾ, ਇਹ ਤਾਂ ਮਰਜ਼ੀ, ਪੰਜਾਬ ਦਾ ਹੱਕ ਹੈ ਨਾ, ਜਿਹਦੇ ਕੋਲ ਮਾਲਕ ਹੈ ਉਹਦੀ ਮਰਜ਼ੀ ਹੈ
ਜੀ।
ਪਰ ਤੁਸੀਂ ਮਾਲਕੀ ਵੀ ਨਹੀਂ ਕਬੂਲ ਰਹੇ ਸਾਡੀ, ਤੇ ਸਾਡੇ ਨਾਲ ਧੱਕਾ ਵੀ ਕਰਨਾ ਚਾਹੁੰਦੇ ਹੋ, ਜਿਹੜਾ ਪਾਣੀ ਜਾ ਰਿਹਾ ਉਹਦੇ ਲਈ ਧੰਨਵਾਦ ਵੀ ਨਹੀਂ ਕਰਨਾ ਚਾਹੁੰਦੇ, ਤੇ ਧੱਕੇ ਨਾਲ ਦੂਏ ਲੈ ਜਾਣ। ਉੱਥੇ ਫਿਰ ਇੱਕ ਪਹਿਲੂ ਆਇਆ, ਉਹ ਕਹਿੰਦੇ ਵੀ ਇੱਦਾਂ ਕਰੋ, ਤੁਹਾਡਾ 20 ਤਰੀਕ ਤੱਕ ਦਾ ਮਸਲਾ, ਤੁਸੀਂ 20 ਤਰੀਕ ਤੱਕ ਪੰਜਾਬ ਤੋਂ ਉਧਾਰ ਪਾਣੀ ਲੈ ਲਓ, ਬਾਕੀ ਜਿੰਨਾ ਪਾਣੀ ਉਹ ਤੁਹਾਨੂੰ ਦੇ ਰਹੇ ਨੇ ਉਹਨਾਂ, ਠੀਕ ਹੈ, ਜਿੰਨਾ ਤੁਹਾਨੂੰ ਹੋਰ ਲੋੜ ਲੱਗਦੀ ਉਹਨਾਂ ਉਧਾਰ ਲੈ ਲਓ। 20 ਤਰੀਕ ਤੋਂ ਬਾਅਦ 21 ਮਈ ਤੋਂ ਜਦੋਂ ਤੁਹਾਡਾ ਰੂਟੀਨ ਵਾਲਾ ਸ਼ੁਰੂ ਹੋ ਗਿਆ, ਉਹ ਚੋਂ ਕਟਾ ਲਿਓ
ਜੀ।
ਸੋ ਇਹ ਨਾ, ਇੱਕ ਵਾਰ ਜਦੋਂ ਇਹ ਸਮਝੌਤਾ ਹੋਇਆ ਸੀ ਪਾਣੀਆਂ ਦਾ
ਜੀ,
ਤਾਂ ਕਹਿੰਦੇ ਜੀ ਉਸ ਸਮੇਂ ਫੈਸਲਾ ਹੋ ਗਿਆ ਬੈਠਕ 'ਚ ਕਿ ਜੀ ਇੰਨਾ ਪਾਣੀ ਇਹਨੂੰ, ਇੰਨਾ ਪਾਣੀ ਇਹਨੂੰ। ਉਹ ਕਹਿੰਦੇ ਜੀ ਇਹਦੀ ਰਾਇਲਟੀ, ਕਹਿੰਦੇ ਅਗਲੀ ਬੈਠਕ 'ਚ ਵਿਚਾਰਾਂਗੇ ਰਾਇਲਟੀ
ਜੀ।
ਸੋ ਉਹ ਅਗਲੀ ਬੈਠਕ ਕਦੇ ਮੁੜ ਕੇ ਹੋਈ ਹੋ ਨਹੀਂ, ਰਾਇਲਟੀ ਦੇਣ ਦੀ ਗੱਲ ਆਈ ਹੋ ਨਹੀਂ। ਹੁਣ ਇਸ ਪਹਿਲੂ ਨੂੰ ਅੱਜ ਜੇਕਰ ਆਪਾਂ ਇਹ ਮੰਨ ਲਈਏ ਕਿ ਆਧਾਰ ਦੇਣ 'ਤੇ ਸਹਿਮਤੀ ਵੀ ਹੋ ਜਾਵੇ
ਜੀ,
ਤੇ ਉਹ ਕਹਿਣਗੇ ਠੀਕ ਹੈ ਜੀ ਅਗਲੀ ਬੈਠਕ 'ਚ ਤੈਅ ਕਰ ਲਾਂਗੇ ਕਿਵੇਂ ਮੋੜਨਾ, ਤੇ ਇਹ ਕੀ ਗਰੰਟੀ ਹੈ ਭਾਈ ਤੁਸੀਂ ਅਗਲਾ ਮੋੜੋਗੇ ਜਦੋਂ ਪਿਛਲੀ ਨੂੰ ਕਦੇ ਰਾਇਲਟੀ ਦਿੱਤੀ ਕਿਸੇ ਸੂਬੇ ਨੇ। ਪਰ ਫਿਰ ਵੀ ਇਹ ਮਸਲਾ ਇੱਥੇ ਆ ਕੇ ਖੜ ਕੇ ਖਤਮ ਹੋ ਗਈ ਗੱਲ, ਕਿਉਂਕਿ ਕੇਂਦਰ ਵੀ ਇਸ ਮਸਲੇ 'ਤੇ ਗੱਲ ਮਨਾਉਣ 'ਚ, ਸਮਝਾਉਣ 'ਚ ਕਾਮਯਾਬ ਨਹੀਂ ਹੋਇਆ। ਮੈਨੂੰ ਸਰਕਾਰਾਂ ਨਾਲੋਂ ਵੀ ਜ਼ਿਆਦਾ ਅਫਸਰਸ਼ਾਹੀ ਲੀਡ ਜਿਹੜੇ ਉੱਥੇ ਮੁਲਾਜ਼ਮ ਤੈਨਾਤ ਨੇ ਹੈ ਨਾ, ਉਹ ਯੋਧਿਆਂ ਵਰਗੇ ਲੱਗੇ ਜਿਹੜੇ ਅੜ ਗਏ ਕਿ ਨਹੀਂ ਜੀ ਅਸੀਂ ਪੰਜਾਬ ਦੇ ਨਾਲ ਖੜੇ ਹਾਂ, ਸਾਡੇ ਕੋਲ ਫਾਲਤੂ ਪਾਣੀ ਨਹੀਂ ਹੈਗਾ। ਸ਼ਾਬਾਸ਼ੀ ਉਹਨਾਂ ਨੂੰ।
ਅੱਛਾ ਦੀਪਕ ਜੀ, ਦੱਸਿਓ ਜਿਹੜੀ ਪੰਜਾਬ ਦੇ ਵਿੱਚ ਵੀ ਸਿਆਸਤ ਹੈ, ਇਹ ਵੀ ਇਸ ਮੁੱਦੇ ਤੇ ਇਕਜੁੱਟ ਹੋ ਗਈ ਹੈ ਜੀ, ਪਾਣੀ ਵਾਲੇ ਮੁੱਦੇ ਤੇ?
ਬਿਲਕੁਲ ਜੀ, ਅੱਜ ਸਰਬਦਲੀ ਬੈਠਕ ਸੀਗੀ ਔਰ ਸਰਬਦਲੀ ਬੈਠਕ ਦੇ ਵਿੱਚ ਅੱਜ ਲਗਭਗ ਹਰ ਦਲ ਦਾ ਨੁਮਾਇੰਦਾ ਸ਼ਾਮਲ ਹੋਇਆ, ਕੁਝ ਪਾਰਟੀਆਂ ਦੇ ਪ੍ਰਧਾਨ, ਕੁਝ ਦੇ ਨੁਮਾਇੰਦੇ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਇਹ ਬੈਠਕ ਹੁੰਦੀ ਹੈ, 2 ਘੰਟਿਆਂ ਤੋਂ ਬਾਅਦ ਇਹ ਬੈਠਕ ਚੱਲਦੀ ਹੈ ਜਿਹਦੇ ਵਿੱਚ ਮਤਲਬ ਕਿ ਆਮ ਆਦਮੀ ਪਾਰਟੀ ਸੱਤਾਧਾਰੀ ਧਿਰ ਵੱਲੋਂ ਮੁੱਖ ਮੰਤਰੀ ਸਾਹਿਬ ਖੁਦ ਸੀਗੇ, ਪਾਰਟੀ ਦੇ ਪ੍ਰਧਾਨ ਦੇ ਨਾਤੇ ਅਮਨ ਅਰੋੜਾ ਉੱਥੇ ਮੌਜੂਦ ਸੀਗੇ। ਇਹ ਤੋਂ ਇਲਾਵਾ ਦੂਸਰੀਆਂ ਪਾਰਟੀਆਂ ਜੇ ਆਪਾਂ ਦੇਖੀਏ ਤਾਂ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਖੁਦ ਆਏ ਸੀ, ਸੁਨੀਲ ਜਾਖੜ, ਉਹਨਾਂ ਦੇ ਨਾਲ ਮਨੋਰੰਜਨ ਕਾਲੀਆ ਸੀ। ਕਾਂਗਰਸ ਵੱਲੋਂ ਰਾਣਾ ਕੇ ਪੀ ਸਿੰਘ ਅਤੇ ਤ੍ਰਿਪਿੰਦਰ ਬਾਜਵਾ ਸੀ, ਅਕਾਲੀ ਦਲ ਵੱਲੋਂ ਬਲਵਿੰਦਰ ਸਿੰਘ ਭੂੰਦੜ ਅਤੇ ਦਲਜੀਤ ਸਿੰਘ ਚੀਮਾ ਸੀ। ਇਸੇ ਤਰ੍ਹਾਂ ਖੱਬੀਆਂ ਧਿਰਾਂ ਦੇ, ਬਹੁਜਨ ਸਮਾਜ ਪਾਰਟੀ ਦੇ, ਹੋਰ ਦਲਾਂ ਦੇ, ਲਗਭਗ ਪੰਜਾਬ ਦੀ ਹਰ ਰਾਜਨੀਤਿਕ ਧਿਰ ਦਾ ਨੁਮਾਇੰਦਾ ਅੱਜ ਬੈਠਕ 'ਚ ਹਾਜ਼ਰ ਸੀ। ਔਰ ਇੱਕ ਸੁਰ ਸੀ ਵਿਜੇ ਜੀ, ਸਭ ਤੋਂ ਚੰਗੀ ਗੱਲ ਇਹ ਸੀ ਕਿ ਸਾਰਿਆਂ ਨੇ ਇੱਕ ਸੁਰ ਵਿੱਚ ਕਿਹਾ ਕਿ ਪੰਜਾਬ ਕੋਲ ਫਾਲਤੂ ਪਾਣੀ ਨਹੀਂ ਹੈ, ਪੰਜਾਬ ਦੇ ਹੱਕਾਂ 'ਤੇ ਡਾਕਾ ਨਹੀਂ ਵੱਜਣ ਦਿਆਂਗੇ, ਅਸੀਂ ਪਾਣੀ ਨਹੀਂ ਜਾਣ ਦਿਆਂਗੇ। ਮਤਲਬ ਮੇਰੇ ਪੱਤਰਕਾਰੀ ਦੇ ਕੈਰੀਅਰ 'ਚ ਸ਼ਾਇਦ ਮੈਂ ਪਹਿਲੀ ਵਾਰ ਦੇਖ ਰਿਹਾ ਕਿ ਪੰਜਾਬ ਦੇ ਹੱਕ ਹਕੂਕ ਵਾਲੇ ਪਾਲੇ ਦੇ ਵਿੱਚ ਬੀਜੇਪੀ ਦਾ ਲੀਡਰ ਵੀ ਖੜਾ ਹੋਵੇ। ਸੁਨੀਲ ਜਾਖੜ ਬਾਰੇ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਕਿ ਉਹ ਪਹਿਲਾਂ ਵੀ ਸਪਸ਼ਟਵਾਦੀ ਰਹੇ ਨੇ, ਸਟੈਂਡ ਲੈਂਦੇ ਰਹੇ ਨੇ, ਪਰ ਬਤੌਰ ਬੀਜੇਪੀ ਪ੍ਰਧਾਨ ਜਿਹੜਾ ਰੁੱਖ ਉਹਨਾਂ ਨੇ ਅਖਤਿਆਰ ਕੀਤਾ, ਕਹਿੰਦੇ ਵੀ ਪੰਜਾਬ ਤੋਂ ਪਿਆਰ ਨਾਲ ਤਾਂ ਕੁਛ ਲੈ ਲਓ, ਜੇ ਤੁਸੀਂ ਕਹੋਗੇ ਧੱਕੇ ਨਾਲ ਤਾਂ ਧੱਕੇ ਨਾਲ ਨਹੀਂ ਅਸੀਂ ਦੇ ਸਕਦੇ, ਸਾਡੇ ਕੋਲ ਵਾਧੂ ਪਾਣੀ ਨਹੀਂ ਹੈ। ਵੈਸੇ ਉਹਨਾਂ ਨੇ ਇਹ ਵੀ ਕਿਹਾ ਕਿ ਆਹ ਜਿੰਦਰਾ ਲਾ ਕੇ ਚਾਬੀਆਂ ਲੈਣੀਆਂ, ਇਹ ਵੀ ਸ਼ੋਭਦਾ ਨਹੀਂ ਗਾ, ਪਰ ਹਰਿਆਣਾ ਨੂੰ ਐਂ ਧੱਕਾ ਕਰਕੇ ਵੀ ਸ਼ੋਭਦਾ ਨਹੀਂ ਗਾ। ਸੋ ਇਸ ਲਈ ਕਹਿੰਦੇ ਕਿ ਐਡਾ ਬੜਾ ਮਸਲਾ ਨਹੀਂ ਸੀ ਜਿੱਡਾ ਬੜਾ ਬਣਾ ਲਿਆ, ਰਾਈ ਦਾ ਪਹਾੜ ਕੇ 20 ਦਿਨਾਂ ਦਾ ਮਸਲਾ ਸੀ, ਉਹਨੂੰ ਸੁਲਝਾਇਆ ਜਾ ਸਕਦਾ ਸੀ। ਸੋ ਪਰ ਜਿਸ ਤਰ੍ਹਾਂ ਉਹਨਾਂ ਨੇ ਸਪਸ਼ਟ ਕਹਿਣ ਲਿਆ ਕਿ ਪਾਣੀਆਂ ਦੇ ਡਾਕਾ ਨਹੀਂ ਵੱਜਣ ਦਿਆਂਗੇ, ਇਸੇ ਤਰ੍ਹਾਂ ਦੂਜੀਆਂ ਪਾਰਟੀਆਂ ਨੇ, ਅਕਾਲੀ ਦਲ ਨੇ ਵੀ ਕਿਹਾ ਕਿ ਅਸੀਂ ਸਰਕਾਰ ਦੇ ਨਾਲ ਹਾਂ, ਕਾਂਗਰਸੀਆਂ ਨੇ ਵੀ ਕਿਹਾ, ਬਾਕੀ ਦਲਾਂ ਨੇ ਵੀ ਕਿਹਾ, ਤੇ ਮੁੱਖ ਮੰਤਰੀ ਸਾਹਿਬ ਦਾ ਵੀ ਅੱਜ ਢੰਗ ਤਰੀਕਾ ਬਦਲਿਆ ਹੋਇਆ ਸੀ। ਮੁੱਖ ਮੰਤਰੀ ਸਾਹਿਬ ਅੱਜ ਬੋਝ ਬੋਝ ਕੇ ਸ਼ਬਦ ਬੋਲ ਰਹੇ ਸੀ, ਤੋਲ ਤੋਲ ਕੇ ਅੱਖਰ ਬੋਲ ਰਹੇ ਸੀ, ਸੋਚ ਸੋਚ ਕੇ ਬਿਆਨੀਆਂ ਕਰ ਰਹੇ ਸੀ। ਉਹਨਾਂ ਨੂੰ ਡਰ ਸੀ ਕਿ ਤੇ ਮੈਂ ਆਪਣੀ ਰਵਾਇਤ ਅਨੁਸਾਰ ਕੋਈ ਤੰਜ ਨਾ ਕਸ ਜਾਵਾਂ, ਕਿਤੇ ਕੀਤੀ ਕਰਾਈ ਤੇ ਪਾਣੀ ਫਿਰ ਜਾਵੇ। ਜਿਹੜੇ ਕੱਲ ਤੱਕ ਇਹ ਕਹਿੰਦੇ ਸੀ ਕਿ ਇਹਨਾਂ ਨੂੰ ਨਾ ਨੱਕੇ ਦਾ ਪਤਾ ਹੈ, ਨਾ ਬੰਬੀ ਦਾ ਪਤਾ ਹੈ, ਨਾ ਪਟੇ ਦਾ ਪਤਾ ਹੈ, ਨਾ ਮੋਗੇ ਦਾ ਪਤਾ, ਇਹਨਾਂ ਨੂੰ ਕੀ ਪਤਾ ਜੀ ਪਾਣੀਆਂ ਦਾ ਕੀ ਮਸਲਾ ਹੁੰਦਾ ਹੈ, ਅਸੀਂ ਕਿਸਾਨੀ ਕੀਤੀ, ਅਸੀਂ ਖੇਤੀ ਕੀਤੀ ਹੈ, ਮੈਂ ਇਹ ਕੀਤਾ। ਅੱਜ ਉਹ ਕਹਿ ਰਹੇ ਸੀ ਆਹ ਬੈਠੇ ਨੇ ਜੀ, ਦੇਖੋ ਜੀ ਜਾਖੜ ਸਾਹਿਬ, ਇਹ ਤਾਂ ਆਪ ਵੱਡੇ ਕਿਸਾਨ ਨੇ ਜੀ, ਇਹਨਾਂ ਦੇ ਬਾਗ ਨੇ ਜੀ, ਇਹਨਾਂ ਨੂੰ ਤਾਂ ਸਾਰਾ ਪਾਣੀ ਦਾ ਮਸਲਾ ਪਤਾ ਜੀ, ਇਹਨਾਂ ਦੇ ਇਲਾਕੇ ਦਾ ਮਸਲਾ ਜੀ, ਆਹ ਬਾਕੀ ਬੈਠੇ ਨੇ, ਆਪਾਂ ਸਾਰੇ ਹੀ ਪਿੰਡ ਵਾਲੇ ਹਾਂ ਜੀ। ਅੱਜ ਮਤਲਬ ਇਹਨਾਂ ਦਾ ਢੰਗ ਤਰੀਕਾ ਬਦਲਿਆ ਸੀ। ਪਰ ਅੱਜ ਦੀ ਸਰਬਦਲੀ ਬੈਠਕ 'ਚ ਜਿਹੜੀ ਚੰਗੀ ਚੀਜ਼ ਹੋਈ ਉਹ ਵਿਜੇ ਜੀ ਇਹ ਹੋਈ ਕਿ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੋਣਾ ਨਾ ਸੋਮਵਾਰ ਨੂੰ, ਉਹਨੂੰ ਲੈ ਕੇ ਵੀ ਸਾਂਝੇ ਤੌਰ 'ਤੇ ਏਜੰਡਾ ਤੈਅ ਹੋਇਆ। ਉੱਥੇ ਤੈਅ ਹੋਇਆ ਕਿ ਐਂ ਵੀ ਕਰ ਲੈਣਾ ਚਾਹੀਦਾ, ਇਹ ਵੀ ਗੱਲ ਲੈਣੀ ਚਾਹੀਦੀ, ਹਰੇਕ ਨੇ ਆਪਣੀ ਰਾਏ ਰੱਖੀ, ਹਰੇਕ ਨੂੰ ਸੁਣਿਆ ਗਿਆ। ਔਰ ਮੁੱਖ ਮੰਤਰੀ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਪਾਣੀਆਂ 'ਤੇ ਆਪਾਂ ਵਿਸ਼ੇਸ਼ ਸੈਸ਼ਨ ਕਰਨ ਜਾ ਰਹੇ ਹਾਂ ਉੱਥੇ ਪਾਰਟੀ ਪੱਧਰ ਦਾ ਤਾਂ ਕੋਈ ਮਸਲਾ ਨਹੀਂ ਹੋਊਗਾ ਕਿ ਜੀ ਇਸ ਪਾਰਟੀ ਦਾ ਇੱਕ ਨੁਮਾਇੰਦਾ ਤੈਨੂੰ ਇੰਨਾ ਟਾਈਮ ਮਿਲੂ, ਇਹਦੇ 2 ਨੇ ਇੰਨਾ ਟਾਈਮ ਮਿਲੂ, ਇਸ ਲੀਡਰ ਨੂੰ ਇੰਨਾ ਟਾਈਮ ਮਿਲੂ, ਕੋਈ ਟਾਈਮ ਬੰਧਨ ਨਹੀਂ, ਕੋਈ ਪਾਰਟੀ ਬੰਧਨ ਨਹੀਂ, ਆਪਾਂ ਸਾਰੇ ਇਕੱਠੇ ਬੈਠ ਕੇ ਗੱਲ ਕਰਾਂਗੇ। ਸੋ ਇਹ ਤੋਂ ਪੰਜਾਬ ਦੀ ਜਿਹੜੀ ਆਪਾਂ ਗੱਲ ਕਰ ਰਹੇ ਸੀ ਨਾ ਕਿ ਹਰਿਆਣਾ ਇਸ ਮਸਲੇ 'ਤੇ ਇਕਜੁੱਟ ਆ, ਹੈ ਨਾ, ਉਸ ਉਸ ਦੇ ਸਾਹਮਣੇ ਅੱਜ ਪੰਜਾਬ ਜਦੋਂ ਸਿਆਸੀ ਤੌਰ 'ਤੇ ਇਕਜੁੱਟ ਖੜਾ ਤਾਂ ਮੈਨੂੰ ਲੱਗਦਾ ਇਹਦੇ ਨਾਲ ਤਾਕਤ ਸਾਡੀ ਮਜ਼ਬੂਤ ਹੋ ਗਈ ਹੈ। ਸੋ ਇਹ ਸ਼ੁਭ ਸੰਕੇਤ ਮੰਨਦਾ ਮੈਂ ਇਹਨੂੰ। ਹਾਂ, ਸਾਨੂੰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪਿਛਲੀਆਂ ਗਲਤੀਆਂ ਦੇ ਲਈ ਕਾਂਗਰਸ ਕਟਹਿਰੇ 'ਚ ਹੈ, ਪਿਛਲੀਆਂ ਗਲਤੀਆਂ ਦੇ ਲਈ ਅਕਾਲੀ ਕਟਹਿਰੇ 'ਚ ਨੇ, ਅਤੇ ਅਕਾਲੀ ਬੀਜੇਪੀ ਨੇ ਵੀ ਪੰਜਾਬ 'ਚ ਰਾਜ ਕੀਤਾ, ਕਾਂਗਰਸ ਨੇ ਵੀ ਲੰਬਾ ਸਮਾਂ ਰਾਜ ਕੀਤਾ, ਇਸ ਲਈ ਇਹ ਜਿਹੜੇ ਮੁੱਦੇ ਖੜੇ ਨੇ ਉਹਦੇ ਵਿੱਚ ਇਹਨਾਂ ਦੀਆਂ ਗਲਤ ਭੂਮਿਕਾ ਦਾ ਨਤੀਜਾ, ਚਾਹੇ ਉਹ ਕਾਂਗਰਸ ਨੇ SBL ਨੂੰ ਜਨਮ ਦਿੱਤਾ, ਚਾਹੇ ਪਾਣੀ ਦੇ ਸਮਝੌਤੇ ਜਿਵੇਂ ਮਤਲਬ ਕਰਵਾਏ ਗਏ ਰਿਵਾਲਵਰ ਦੀ ਨੋਕ ਦੇ ਉੱਤੇ, ਉਹ ਸਾਰਾ ਕੁਛ। ਸੋ ਇਹ ਜਿਹੜੇ ਗਨ ਪੁਆਇੰਟ ਵਾਲੀਆਂ ਗੱਲਾਂ ਨੇ ਉਹ ਜਨਤਕ ਨੇ, ਪਰ ਅੱਜ ਇਹ ਮੌਕਾ ਨਹੀਂ ਸੀਗਾ ਕਿ ਤੁਸੀਂ ਪੁਰਾਣੇ ਵਿਵਾਦ ਸਹੇੜੋ, ਕਿਉਂਕਿ ਤੁਹਾਡੇ ਮੂਹਰੇ ਖਾਈ ਜਦੋਂ ਪੱਟੀ ਹੋਵੇ ਤੇ ਤੁਸੀਂ ਪਿੱਛੇ ਪੁਰਾਣੀਆਂ, ਆਪਾਂ ਕਹਿੰਦੇ ਹਾਂ ਨਾ ਕਿ ਗੜੇ ਮੁਰਦੇ ਖਾੜ ਕੇ ਨਵੇਂ ਟੋਏ ਕਾਹਨੂੰ ਪੱਟਣੇ ਆ, ਸੋ ਪਿੱਛੇ ਵੀ ਟੋਏ ਪੱਟਣ ਦੇ ਮੂਹਰੇ ਤੁਹਾਡੀ ਖਾਈ ਪਈ ਆ, ਉਹ ਪੂਰਨ ਦੀ ਵਜ੍ਹਾ, ਸੋ ਅਜੇ ਸਿਆਣਪ ਦਿਖਾਈ
ਜੀ।
ਹਾਂ, ਇਹ 'ਚ ਕੋਈ ਸ਼ੱਕ ਨਹੀਂ ਕਿ ਕਿਸੇ ਸਮੇਂ ਕੇਂਦਰ ਦੇ ਵਿੱਚ ਮਨਮੋਹਨ ਸਿੰਘ ਦੀ ਸਰਕਾਰ ਸੀ, ਹਰਿਆਣੇ ਦੇ ਵਿੱਚ ਹੁੱਡਾ ਸੀ, ਪੰਜਾਬ 'ਚ ਕੈਪਟਨ ਅਮਰਿੰਦਰ ਸੀ, ਕਾਂਗਰਸ ਨੇ ਤਾਂ ਵੀ ਮਸਲਾ ਨਹੀਂ ਹੱਲ ਕੀਤਾ, ਹੈ ਨਾ। ਕਿਸੇ ਸਮੇਂ ਕੇਂਦਰ ਦੇ ਵਿੱਚ ਵਾਜਪਾਈ ਸੀ, ਹਰਿਆਣੇ 'ਚ ਇਹਨਾਂ ਦਾ ਭਾਈਵਾਲ ਅਨੈਲੋ ਸੀ ਚਟਾਲੇ, ਤੇ ਪੰਜਾਬ 'ਚ ਇਹਨਾਂ ਦੇ ਭਾਈਵਾਲ ਅਕਾਲੀ ਦਲ ਬਾਦਲ ਸੀਗਾ, ਤਾਂ ਵੀ ਇਹਨਾਂ ਨੇ ਮਸਲਾ ਹੱਲ ਨਹੀਂ ਕੀਤਾ
ਜੀ
ਹੈ ਨਾ। ਤੇ ਪਰ ਇਹ ਰਾਜਨੀਤੀ ਜ਼ਰੂਰ ਹੁੰਦੀ ਰਹੀ ਕਿ ਕੇਂਦਰ ਇਸ ਮਸਲੇ 'ਤੇ ਚੁੱਪ ਕਰ ਜਾਂਦਾ ਸੀ, ਹਰਿਆਣੇ ਵਾਲੀ ਕਾਂਗਰਸ ਹਰਿਆਣੇ ਦੀ ਬੋਲੀ ਬੋਲਦੀ ਸੀ, ਪੰਜਾਬ ਵਾਲੀ ਕਾਂਗਰਸ ਪੰਜਾਬ ਦੀ, ਹੈ ਹਰਿਆਣੇ ਵਾਲੇ ਮਤਲਬ ਅਨੈਲੋ ਵਾਲੇ ਉੱਧਰ ਦੀ ਬੋਲੀ ਬੋਲਦੇ ਸੀ, ਪੰਜਾਬ ਵਾਲੇ ਅਕਾਲੀ ਦਲ ਇੱਧਰ ਦੀ ਬੋਲੀ ਬੋਲਦੇ ਸੀ, ਉਹ ਰਿਸ਼ਤੇਦਾਰੀ ਪੱਕੀ। ਤੇ ਅੱਜ ਉਹੀ ਰੰਗ ਮੈਨੂੰ ਬੀਜੇਪੀ 'ਚ ਚੜਿਆ ਵੀ ਨਜ਼ਰ ਆਇਆ ਕਿ ਉੱਧਰ ਦੀ ਬੀਜੇਪੀ ਉੱਧਰ ਦੀ ਬੋਲੀ ਬੋਲਦੀ ਆ, ਸਾਡੇ ਵਾਲੀ ਨੇ ਅੱਜ ਚਲੋ ਆਪਣੀ ਬੋਲੀ ਤਾਂ ਬੋਲੀ, ਪਹਿਲਾਂ ਕਈ ਵਾਰ ਬੋਲਦੇ ਹੀ ਨਹੀਂ ਸੀ, ਜੇ ਬੋਲਦੇ ਸੀ ਤਾਂ ਦਿੱਲੀ ਦੀ ਬੋਲੀ ਬੋਲਦੇ ਸੀ। ਸੋ ਅੱਜ ਇਹ ਬਦਲੀ ਹੋਈ ਸਥਿਤੀ ਜ਼ਰੂਰ ਨਜ਼ਰ ਆਈ। ਸੋ ਅੱਜ ਦੀ ਸਰਬਦਲੀ ਬੈਠਕ ਦਾ ਸਵਾਗਤ ਕਰਨਾ ਬਣਦਾ
ਜੀ,
ਇਹ ਸਿਆਸੀ ਇਕਜੁੱਟਤਾ ਦਾ ਸਵਾਗਤ ਕਰਨਾ ਬਣਦਾ। ਉਮੀਦ ਕਰਦੇ ਹਾਂ ਕਿ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਇਕੱਲੇ ਇਸ ਪਾਣੀ ਦੇ ਮਸਲੇ ਦੀ ਬਜਾਏ ਜਿਹੜੇ ਕੁੱਲ ਮਿਲਾ ਕੇ ਪਾਣੀਆਂ ਦੇ ਮਸਲੇ ਨੇ ਜਾਂ ਰਾਇਲਟੀ ਦੇ ਮਸਲੇ ਨੇ, ਹੈ ਜਾਂ ਕੈਪਟਨ ਸਰਕਾਰ ਦੇ ਸਮੇਂ ਇੱਕ ਜਿਹੜੀ ਗਲਤੀ ਹੋਈ ਆ, ਉਹਨਾਂ ਸਾਰੇ ਮਸਲਿਆਂ ਦੇ ਉੱਤੇ ਵੀ ਫੈਸਲੇ ਹੋਣ, ਤੇ ਇਕੱਠੇ ਸਪੀਕਰ ਸਾਹਿਬ ਸਪੀਕਰ ਨੂੰ ਨਾਲ ਲੈ ਕੇ ਸਾਰੇ ਵਿਧਾਨ ਸਭਾ ਦੇ ਮੈਂਬਰ ਸਿੱਧੇ ਰਾਜਪਾਲ ਕੋਲ ਜਾਣ ਕੇ ਲਾ ਮੋਹਰ ਪਾਈ। ਸੋ ਇਹ ਤਰੀਕਾ ਜੇ ਅਪਣਾਉਂਦੇ ਨੇ ਤਾਂ ਹੋਰ ਸੋਨੇ ਤੇ ਸੁਹਾਗਾ ਹੋਊਗਾ ਜੀ।
ਅੱਛਾ ਦੀਪਕ ਜੀ, ਜਿਹੜੀ ਅੱਜ ਇਹ ਮੀਟਿੰਗ ਹੋਈ ਹੈ ਸਰਬਦਲੀ ਬੈਠਕ, ਉਹ 'ਚੋਂ ਕੁਝ ਜਿਹੜੇ ਪ੍ਰਮੁੱਖ ਪਾਰਟੀਆਂ ਦੇ ਪ੍ਰਧਾਨ ਸੀ ਉਹ ਗੈਰ ਹਾਜ਼ਰ ਵੀ ਰਹੇ, ਕਿਹੜੇ ਕਿਹੜੇ ਸੀ ਜਿਹੜੇ ਨਹੀਂ ਆਏ?
ਦੇਖੋ ਵੈਸੇ ਤਾਂ ਹਰ ਪਾਰਟੀ ਨੇ ਆਪਣਾ ਨੁਮਾਇੰਦਾ ਭੇਜਿਆ, ਪਰ ਮੁੱਖ ਤੌਰ ਤੇ ਸੱਦਾ ਪਾਰਟੀਆਂ ਦੇ ਪ੍ਰਮੁੱਖਾਂ ਨੂੰ ਸੀਗਾ, ਤੇ ਉਸ ਨਾਤੇ ਜੇ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਆ ਸਕਦਾ, ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦਾ ਪ੍ਰਧਾਨ ਆ ਸਕਦਾ, ਹੋਰ ਸਾਰੀਆਂ ਪਾਰਟੀਆਂ ਦੇ ਪ੍ਰਧਾਨ ਜਾਂ ਨੁਮਾਇੰਦੇ ਆ ਸਕਦੇ ਨੇ, ਤਾਂ ਪੰਜਾਬ ਦੀਆਂ ਦੋ ਪ੍ਰਮੁੱਖ ਪਾਰਟੀਆਂ, ਇੱਕ ਤਾਂ ਉਹ ਜਿਹਦਾ ਜਨਮ ਮੋਰਚਿਆਂ 'ਚੋਂ ਹੁੰਦਾ, ਜਿਹੜੀ ਪੰਜਾਬ ਦੀ ਧਰਾਸਲ ਦੀ ਲੜਾਈ ਲੜਨ ਲਈ ਜਾਣੀ ਜਾਂਦੀ ਹੈ, ਪੰਜਾਬ ਦੇ ਮੁੱਦਿਆਂ ਲਈ ਖੜਨ ਲਈ ਜਾਣੀ ਜਾਂਦੀ ਰਹੀ ਹੈ, ਉਹ ਸ਼੍ਰੋਮਣੀ ਅਕਾਲੀ ਦਲ, ਉਹਨਾਂ ਦੇ ਪ੍ਰਧਾਨ ਸੁਖਬੀਰ ਬਾਦਲ ਨਹੀਂ ਆਏ
ਜੀ।
ਮੈਨੂੰ ਲੱਗਦਾ ਅੱਜ ਦੇ ਦਿਨ ਕੁਛ ਹੁੰਦਾ ਉੱਥੇ ਹਾਜ਼ਰ ਹੋਣਾ ਚਾਹੀਦਾ ਸੀ। ਦੂਸਰੇ ਪਾਸੇ ਜਿਹੜੀ ਕਹਿੰਦੀ ਹੈ ਕਿ ਪੰਜਾਬ ਦਾ ਫਿਕਰੇ ਸਾਨੂੰ ਹੈ ਸਾਰਾ, ਹੈ ਅਗਲੀ ਵਾਰ ਵੀ ਅਸੀਂ ਉਹ ਆਉਣਾ, ਪਿਛਲਾ ਵੀ ਅਸੀਂ ਉਹ ਕੀਤਾ ਸਾਰਾ ਕੁਛ ਪੰਜਾਬ ਦਾ, ਉਹ ਹੈ ਜੀ ਕਾਂਗਰਸ ਪਾਰਟੀ। ਤੇ ਅੱਜ ਨਾ ਰਾਜਾ ਬੜਿੰਗਾ ਆਇਆ ਨਾ ਪ੍ਰਤਾਪ ਬਾਜਵਾ ਆਇਆ। ਰਾਜਾ ਬੜਿੰਗ ਬਤੌਰ ਪ੍ਰਧਾਨ ਨੇ ਸੂਬੇ ਦੇ, ਪ੍ਰਤਾਪ ਬਾਜਵਾ ਪੰਜਾਬ ਦੀ ਵਿਧਾਨ ਸਭਾ 'ਚ ਵਿਰੋਧੀ ਦੇ ਲੀਡਰ ਨੇ, ਦੋਵੇਂ ਨਹੀਂ ਆਏ। ਮੈਂ ਕਿਹਾ ਕਿ ਬੇਸ਼ੱਕ ਅਕਾਲੀ ਦਲ ਵੱਲੋਂ ਬਲਵਿੰਦਰ ਸਿੰਘ ਭੁੰਦਰ ਤੇ ਦਲਜੀਤ ਚੀਮਾ ਆਏ
ਜੀ,
ਕਾਂਗਰਸ ਵੱਲੋਂ ਬੇਸ਼ੱਕ ਰਾਣਾ ਕੇਪੀ ਤੇ ਤਰਵਿੰਦਰ ਬਾਜਵਾ ਆਏ, ਪਰ ਜੇ ਪ੍ਰਧਾਨ ਤੇ ਵਿਰੋਧੀ ਧਿਰ ਦਾ ਲੀਡਰ ਆਉਂਦਾ ਜਾਂ ਉਧਰੋਂ ਸੁਖਬੀਰ ਬਾਦਲ ਆਉਂਦਾ ਤਾਂ ਹੋਰ ਚੰਗਾ ਹੁੰਦਾ, ਹੋਰ ਤਕੜਾ ਸੁਨੇਹਾ ਜਾਂਦਾ। ਹਾਂ, ਇਹਦੇ ਵਿੱਚ ਕੁਝ ਪਹਿਲੂ ਇਹ ਵੀ ਬਚੇ ਜਾ ਰਹੇ ਨੇ ਕਿ ਇੱਕ ਤਾਂ ਸਮਾਂ, ਕੱਲ ਅਚਾਨਕ ਸ਼ਾਮ ਨੂੰ ਚੰਡੀਗੜ੍ਹ ਪਰਤ ਕੇ ਫੈਸਲਾ ਹੁੰਦਾ ਕਿ ਸਵੇਰੇ ਹੀ ਬੈਠਕ ਬੁਲਾਉਣੀ ਹੈ
ਜੀ,
ਤੇ ਸਵੇਰੇ ਹੀ ਬੈਠਕ ਬੁਲਾਉਣ ਲੱਗਿਆਂ ਰਾਤ ਦੇ 11 ਵਜੇ ਤੱਕ ਸੁਨੇਹੇ ਲੱਗਦੇ ਆ ਪਾਰਟੀਆਂ ਨੂੰ, ਤੇ ਇਸ ਲਈ ਕਈ ਵਾਰ ਕਹਿੰਦੇ ਜੀ ਅਗਲੇ ਦਿਨ ਦਾ ਸ਼ਡਿਊਲ ਬਣਿਆ ਹੁੰਦਾ। ਹੁਣ ਜੇ ਸ਼ਡਿਊਲ ਬਣਿਆ ਵੀ ਹੋਵੇ, ਇਹ ਤੋਂ ਜ਼ਰੂਰੀ ਮੈਨੂੰ ਨਹੀਂ ਲੱਗਦਾ ਸੀ ਕਿ ਕੁਛ ਜਿਹਨੂੰ ਇਹਨੂੰ ਟਾਲਿਆ ਜਾਂਦਾ ਹੋਰ ਜ਼ਰੂਰੀ ਹੁੰਦੇ, ਹੋਰ ਟਾਲੇ ਜਾ ਸਕਦੇ ਸੀ, ਇੱਥੇ ਆਉਣਾ ਜ਼ਰੂਰੀ ਸੀ। ਹੁਣ ਇਹ ਵੀ ਜਾਣਕਾਰੀ ਅਜੇ ਸਪਸ਼ਟ ਨਹੀਂ ਹੈ, ਪਤਾ ਲੱਗ ਰਿਹਾ ਕਿ ਸ਼ਾਇਦ ਸੁਖਬੀਰ ਬਾਦਲ ਇੱਥੇ ਨਹੀਂ ਹੈਗੇ, ਕਿੱਥੇ ਨੇ, ਕਿੱਥੇ ਗਏ ਨੇ, ਕਿਵੇਂ ਨੇ, ਸਾਨੂੰ ਨਹੀਂ ਪਤਾ। ਇੰਨੀ ਕੁ ਅਸਪਸ਼ਟ ਜਾਣਕਾਰੀ ਹੈ ਮੇਰੇ ਕੋਲ ਕਿ ਸੁਖਬੀਰ ਬਾਦਲ ਸ਼ਾਇਦ ਇੱਥੇ ਨਹੀਂ ਸੀ, ਪਰ ਰਾਜਾ ਬੜਿੰਗ ਹੋਰੀ ਤੇ ਪ੍ਰਤਾਪ ਬਾਜਵਾ ਬਾਰੇ ਤਾਂ ਅਜੀਬ ਵੀ ਕੋਈ ਜਾਣਕਾਰੀ ਨਹੀਂ ਹੈ, ਕਿਉਂਕਿ ਤੇ ਬਾਹਰ ਨੇ ਜਾਂ ਕੁਛ ਨੇ। ਤੇ ਅੱਜ ਕੱਲ੍ਹ ਮਤਲਬ ਕਿ ਜੇ ਤੁਸੀਂ ਮੁਲਕ 'ਚੋਂ ਤਾਂ ਇਹ ਹੈ ਨਹੀਂ ਗਾ ਕਿ 4 ਘੰਟੇ 6 ਘੰਟੇ 'ਚ ਪਹੁੰਚ ਨਾ ਸਕੋ ਕਿਤੋਂ ਵੀ। ਸੋ ਇਸ ਲਈ ਤਾਂ ਸਾਰੇ ਜਹਾਜ਼ਾਂ 'ਚ ਉੱਡਣ ਵਾਲੇ ਲੋਕ ਨੇ, ਤੇ ਜੇ ਪੰਜਾਬ 'ਚੋਂ ਤਾਂ ਪੰਜਾਬ 'ਚੋਂ ਕਿਤੋਂ ਵੀ 4 ਘੰਟਿਆਂ 'ਚ ਚੰਡੀਗੜ੍ਹ ਆਇਆ ਜਾ ਸਕਦਾ, ਇਹ ਜਿਹਨਾਂ ਕੋਲ ਗੱਡੀਆਂ ਨੇ ਸਾਰਾ ਕੁਛ। ਸੋ ਚੰਗਾ ਹੁੰਦਾ ਕਿ ਅੱਜ ਦੋਵਾਂ ਪਾਰਟੀਆਂ, ਪ੍ਰਮੁੱਖ ਪਾਰਟੀਆਂ ਜਿਹੜੀਆਂ ਆਪਣੇ ਆਪ ਨੂੰ ਕਹਾਉਂਦੀਆਂ ਨੇ, ਉਹਨਾਂ ਦੇ ਪ੍ਰਧਾਨ ਵੀ ਇਸ ਬੈਠਕ 'ਚ ਹਾਜ਼ਰ ਹੁੰਦੇ। ਪਰ ਫਿਰ ਵੀ ਮੈਂ ਤਾਂ ਵੀ ਕਹਾਂਗਾ ਕਿ ਅੱਜ ਦੀ ਸਰਬਦਲੀ ਬੈਠਕ ਨੂੰ ਜੀ ਆਇਆ, ਲੀਡਰ ਇਸੇ ਤਰ੍ਹਾਂ ਪੰਜਾਬ ਦੇ ਮੁੱਦਿਆਂ 'ਤੇ ਜੇ ਸਿਰ ਜੋੜ ਲੈਣ ਤਾਂ ਕੀ ਮਜਾਲ ਆ, ਕੋਈ ਸਰਕਾਰ ਜਾਂ ਕੋਈ ਧਿਰ ਤੁਹਾਡਾ ਕੋਈ ਬਾਲ ਵੀ ਵਾਕਾ ਕਰ ਚੁੱਕੇ।
ਦੀਪਕ ਜੀ, ਇਹ ਦੱਸਿਓ ਜਥੇਦਾਰ ਗੜਗੱਜ ਵੱਲੋਂ ਸੱਦੀ ਬੈਠਕ ਨੇ ਨਵੇਂ ਚਰਚੇ ਛੇੜ ਦਿੱਤੇ ਨੇ, ਇਹਦੇ ਬਾਰੇ ਦੱਸਿਓ ਜੀ ਕੀ ਵੇਰਵਾ।
ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਇੱਕ ਵੱਡੀ ਖਬਰ ਤੇ ਵੱਖਰੀ ਖਬਰ ਦੇ ਰਹੇ ਹੋ, ਮੈਂ ਵੀ ਖਬਰ ਦੇ ਦਿਆਂ ਜੀ ਕਿ ਹਰਿਆਣਾ ਨੇ ਵੀ ਸਵੇਰ ਨੂੰ ਆਪਣੀ ਸਰਬਦਲੀ ਬੈਠਕ ਬੁਲਾ ਲਈ ਆ, ਉਹ ਵੀ ਸਵੇਰੇ ਆਪਣੇ ਸਰਬਦਲ ਦੀ ਬੈਠਕ ਕਰਨ ਜਾ ਰਹੇ ਨੇ। ਮੈਨੂੰ ਪਤਾ ਲੱਗ ਰਿਹਾ ਸ਼ਾਇਦ ਉਹ ਸੁਪਰੀਮ ਕੋਰਟ ਦਾ ਰੁੱਖ ਕਰਨ ਦੀ ਵੀ ਤਿਆਰੀ ਕਰ ਰਹੇ ਨੇ। ਇਸ ਸਮੇਂ ਉਹ ਆਪਣੇ ਵਕੀਲਾਂ ਨਾਲ ਬੈਠ ਕੇ ਰਾਏ ਕਰ ਰਹੇ ਨੇ ਮੁੱਖ ਮੰਤਰੀ ਹੋਰੀ, ਤੇ ਉਹਦੇ ਉੱਤੇ ਗੱਲ ਚੱਲ ਰਹੀ ਹੈ, ਤੇ ਪੰਜਾਬ ਵਾਲਿਆਂ ਨੇ ਵੀ ਕਾਨੂੰਨੀ ਰਾਏ ਲੈਣੀ ਸ਼ੁਰੂ ਕਰ ਦਿੱਤੀ ਹੈ। ਚਲੋ ਹੁਣ ਮੈਂ ਤੁਹਾਡੇ ਸਵਾਲ ਤੇ ਆਉਣਾ ਜੀ। ਬਿਲਕੁਲ, ਅੱਜ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਕੁਝ ਸਿੱਖ ਵਿਦਵਾਨਾਂ ਨੂੰ, ਬੁੱਧੀਜੀਵੀ ਵਰਗ ਨੂੰ, ਫਿਲਮ ਨਾਲ ਸੰਬੰਧਿਤ ਧਿਰਾਂ ਨੂੰ ਮੀਟਿੰਗ ਲਈ ਸੱਦਿਆ ਸੀ, ਜਿਹੜੀਆਂ ਖਾਸ ਕਰਕੇ ਸਿੱਖ ਇਤਿਹਾਸ ਤੇ ਸਿੱਖ ਫਲਸਫੇ ਤੇ ਸਿੱਖ ਕੁਰਬਾਨੀਆਂ ਤੇ ਜਿਹੜੀਆਂ ਫਿਲਮਾਂ ਬਣ ਰਹੀਆਂ ਨੇ ਉਹਨਾਂ ਨੂੰ ਲੈ ਕੇ ਕੁਝ ਸਵਾਲ, ਕੁਝ ਵਿਵਾਦ ਵੀ ਨਾਲ ਖੜੇ ਹੋ ਰਹੇ ਨੇ। ਸੋ ਉਹਨਾਂ ਮਸਲਿਆਂ ਨੂੰ ਨਜਿੱਠਣ ਲਈ ਇੱਕ ਬੈਠਕ ਕੀਤੀ ਗਈ, ਜਿਹਦੇ ਵਿੱਚ ਪਤਾ ਲੱਗਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਗਲਿਆਰੇ 'ਚ ਇਹ ਬੈਠਕ ਸੀਗੀ। ਸੋ ਉਸ ਬੈਠਕ ਦੇ ਵਿੱਚ 50 ਨੁਮਾਇੰਦਿਆਂ ਨੂੰ ਸੱਦਿਆ ਗਿਆ ਸੀ, ਪਰ 100 ਤੋਂ ਵੱਧ ਦੀ ਉੱਥੇ ਕਹਿੰਦੇ ਹਾਜ਼ਰੀ ਹੋਈ, ਜਿਹਦੇ ਵਿੱਚ ਨਿਹੰਗ ਜਥੇਬੰਦੀਆਂ ਦੇ ਨੁਮਾਇੰਦੇ ਵੀ ਸੀ, ਫਿਲਮੀ ਸੰਬੰਧਿਤ ਧਿਰਾਂ ਵੀ ਸੀ, ਤੇ ਕੁਝ ਨਾਮੀ ਚਿਹਰੇ ਗਏ ਵੀ ਨਹੀਂ ਹੈਗੇ।
ਜੀ
ਪਰ ਉਹਦੇ ਬਾਵਜੂਦ ਵੀ ਬੈਠਕ ਕਾਫੀ ਸਾਰਥਕ ਮਾਹੌਲ 'ਚ ਹੋਈ, ਸਾਰੇ ਨੇ ਆਪੋ ਆਪਣੀ ਰਾਏ ਦਿੱਤੀ, ਔਰ ਉਹਦੇ ਵਿੱਚ ਲਗਭਗ ਇੱਕ ਨੁਕਤਾਤੀ ਜਿਹੜਾ ਫੈਸਲਾ ਹੋਇਆ ਉਹ ਇਹ ਹੋਇਆ ਕਿ ਵੀ ਜਿਹੜੇ ਪੁਰਾਣੇ ਮਤੇ ਚੱਲੇ ਆਉਂਦੇ ਨੇ ਇਸ ਫਿਲਮਾਂ ਨਾਟਕਾਂ ਰੂਪ ਧਾਰਨ ਨੂੰ ਲੈ ਕੇ, ਰੋਲ ਕਰਨ ਨੂੰ ਲੈ ਕੇ, ਹੈ ਨਾ, ਖਾਸ ਕਰਕੇ ਗੁਰੂ ਸਾਹਿਬਾਨ ਦਾ, ਗੁਰੂ ਸਾਹਿਬਾਨ ਦੇ ਪਰਿਵਾਰ ਦਾ, ਜਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿਖਾਉਣ ਦਾ, ਹੈ ਉਹ ਸਾਰੇ ਮਤਲਬ ਮਤਿਆਂ ਨੂੰ ਹੂਬਹੂ ਲਾਗੂ ਰੱਖਿਆ ਜਾ ਰਿਹਾ 1934 ਤੋਂ ਲੈ ਕੇ 1938 ਤੋਂ ਹੁੰਦਿਆਂ ਹੋਇਆਂ ਲਾਸਟ ਮਤਾ ਇਸ ਮਸਲੇ ਦਾ ਜਿਹੜਾ 2022 ਤੱਕ ਪਿਆ। ਤੇ ਗਿਆਨੀ ਕੁਲਦੀਪ ਸਿੰਘ ਗੜਗਾਚੋਰੀ ਇਸ ਬੈਠਕ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਕਹਿ ਰਹੇ ਸੀ ਕਿ ਵੀ ਜੋ ਮਰਜ਼ੀ ਹੋਵੇ ਇਹ ਮਤਿਆਂ ਦੇ ਉੱਤੋਂ ਪਿਛਾਂ ਨੂੰ ਨਹੀਂ ਮੁੜਿਆ ਜਾ ਸਕਦਾ, ਅਗਾਂਹ ਨੂੰ ਜਾਣਾ ਪਏਗਾ, ਇਹ 'ਚ ਨਵੇਂ ਸਿਰੇ ਤੋਂ ਕੁਝ ਦਾਖਲ ਕੀਤਾ ਜਾ ਸਕਦਾ, ਜੋ ਰੱਦ ਨਹੀਂ ਕੀਤਾ ਜਾ ਸਕਦਾ। ਇਸ ਲਈ ਉਹ ਕਹਿੰਦੇ ਚਾਹੇ ਗੁਰੂ ਸਾਹਿਬਾਨ ਹੋਣ, ਚਾਹੇ ਗੁਰੂ ਸਾਹਿਬਾਨ ਦੇ ਪਰਿਵਾਰ ਹੋਣ, ਚਾਹੇ ਸਾਡੇ ਸਿੱਖ ਯੋਧੇ ਹੋਣ, ਚਾਹੇ ਸ਼ਹੀਦ ਹੋਣ, ਉਹਨਾਂ ਦੇ ਰੂਪ ਧਾਰ ਕੇ, ਉਹਨਾਂ ਦੀ ਬਣਤਰ ਧਾਰ ਕੇ, ਹੈਂ, ਉਹਨਾਂ ਨੂੰ ਪੇਸ਼ ਨਹੀਂ ਸਕਰੀਨ 'ਤੇ ਕੀਤਾ। ਉਹ ਕਹਿੰਦੇ ਮੈਂ ਕਈ ਵਾਰ ਇਹ ਵੀ ਨੋਟ ਕਰਨ ਦੀ ਕੋਸ਼ਿਸ਼ ਕੀਤੀ ਕਿ ਹੁਣ ਅਜਿਹਾ ਨਾ ਵਾਪਰੇ ਕਿ ਪਾਵਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਹਮਣੇ ਨਕਲੀ ਲਾਵਾਂ ਦੀਆਂ ਫਿਲਮਾਂ ਅੱਕਣ, ਕਿ ਸ਼ੋਭਦਾ ਨਹੀਂ ਗਾ। ਸੋ ਇਸ ਲਈ ਉਹਨਾਂ ਨੇ ਇਸ ਕੁਛ ਪਹਿਲੂ ਨੂੰ ਲੈ ਕੇ ਮੰਥਨ ਕੀਤਾ। ਪਰ ਕੁਝ ਧਿਰਾਂ ਇਸ ਪਹਿਲੂ 'ਤੇ ਵੀ ਵਿਚਾਰ ਕਰ ਰਹੀਆਂ ਨੇ ਕਿ ਕੀ ਸਮੇਂ ਦੇ ਹਾਣ ਦੇ ਹੋ ਕੇ ਸਾਨੂੰ ਕੁਝ ਸੋਧ ਕਰਨੀ ਚਾਹੀਦੀ ਹੈ, ਕੁਛ ਤਕਨੀਕੀ ਤੌਰ 'ਤੇ ਇਸ ਨੂੰ ਦਰੁਸਤ ਕਰਕੇ ਕਿਸ ਹੱਦ ਤੱਕ ਅਸੀਂ ਜਾਣਾ, ਕਿਵੇਂ ਜਾਣਾ, ਤਾਂ ਕਿ ਨਵੀਂ ਪੀੜ੍ਹੀ ਜਿਹੜੀ ਅੱਜ ਕੱਲ੍ਹ ਦੇ ਜਵਾਕ ਨੇ, ਮੈਂ ਦੇਖਦਾ ਉਹ ਚਾਈਨੀਜ਼ ਕਾਰਟੂਨ ਦੇਖ ਕੇ ਉਹੀ ਭਾਸ਼ਾ ਸਿੱਖੀ ਜਾਂਦੇ ਨੇ, ਘੱਟੋ ਘੱਟ ਆਪਣੇ ਫਲਸਫੇ ਨਾਲ, ਆਪਣੇ ਇਤਿਹਾਸ ਨਾਲ, ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣ, ਇਸ ਨੂੰ ਲੈ ਕੇ ਮੰਥਨ ਹੈਗਾ। ਸੋ ਇਸੇ ਲਈ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾਜੋਰਾ ਨੇ ਕਿਹਾ ਕਿ ਵੀ ਅਸੀਂ ਜਲਦ ਹੀ ਅਗਲੀ ਬੈਠਕ ਕਰਾਂਗੇ, ਅਗਲੀ ਬੈਠਕ ਤੋਂ ਬਾਅਦ ਅਸੀਂ ਫਿਰ ਸਾਂਝੀ ਰਾਏ ਵੀ ਬਣਾ ਸਕਦੇ ਹਾਂ, ਕੋਈ ਕਮੇਟੀ ਵੀ ਬਣਾ ਸਕਦੇ ਹਾਂ, ਤੇ ਫਿਰ SGPC ਨਾਲ ਵੀ ਤਾਲਮੇਲ ਕਰਾਂਗੇ, ਕਿਉਂਕਿ SGPC ਨੇ ਹੀ ਸਾਰਾ ਕੁਝ ਇੰਪਲੀਮੈਂਟ ਕਰਨਾ, ਤੇ SGPC ਦੇ ਪ੍ਰਧਾਨ ਅੱਜ ਵੀ ਗੈਰ ਹਾਜ਼ਰ ਸੀ।
ਜੀ ਜੀ
ਆਪਾਂ ਪਹਿਲੇ ਦਿਨ ਤੋਂ ਗੱਲ ਕਰਦੇ ਆ ਨਾ ਕਿ ਕੁਲਦੀਪ ਸਿੰਘ ਗੜਗਾਜੋਰਾ ਨਾਲ ਉਹਨਾਂ ਤਾਲਮੇਲ ਨਹੀਂ ਬੈਠ ਰਿਹਾ, ਉਹ ਅੱਜ ਨਹੀਂ ਗਏ। ਪਰ ਕੀ ਇਸ ਬੈਠਕ ਦਾ ਨੁਕਤਾ ਸਿਰਫ ਇੰਨਾ ਹੀ ਸੀ? ਇੱਕ ਧਿਰ ਕਹਿ ਰਹੀ ਹੈ ਕਿ ਜਥੇਦਾਰ ਗੜਗਾਜੋਰੀ ਲਗਾਤਾਰ ਪ੍ਰਚਾਰ ਲਈ, ਪ੍ਰਸਾਰ ਲਈ, ਸਿੱਖੀ ਦੇ ਮਤਲਬ ਕਿ ਹੋਰ ਪ੍ਰਫੁੱਲਤ ਕਰਨ ਦੇ ਲਈ ਕੰਮ ਕਰ ਰਹੇ ਨੇ, ਕੁਝ ਤਰ੍ਹਾਂ ਕਹਿੰਦੀਆਂ ਕਿ ਇਹ ਕੰਮ SGPC ਕਰਦੀ ਹੈ, ਜਥੇਦਾਰ ਸਾਹਿਬ ਦਾ ਇਹ ਕੰਮ ਨਹੀਂ ਹੁੰਦਾ, ਜਥੇਦਾਰ ਸਾਹਿਬ ਆਪਣੇ ਵੱਡੇ ਪੱਧਰ 'ਤੇ ਕੰਮ ਕਰਨ। ਪਰ ਕੁਝ ਧਿਰਾਂ ਨੇ ਅੱਜ ਵਾਲੀ ਬੈਠਕ 'ਚੋਂ ਇਹ ਵੀ ਕੱਢਣ ਦੀ ਕੋਸ਼ਿਸ਼ ਕੀਤੀ ਕਿ ਬਈ ਇਹ ਆਪਣੇ ਆਪ ਨੂੰ ਅਜੇ ਵੀ ਸਥਾਪਿਤ ਕਰਨ ਦੀ ਕੋਸ਼ਿਸ਼ ਹੈ, ਕਿਉਂਕਿ ਜਿਹੜੀਆਂ ਧਿਰਾਂ ਫਿਲਮ ਦਾ ਵਿਰੋਧ ਕਰ ਰਹੀਆਂ ਨੇ, ਜਿਹੜੀਆਂ ਸਿੱਖ ਸੰਸਥਾਵਾਂ ਅਜਿਹੀਆਂ ਫਿਲਮਾਂ ਦੇ ਕੁਝ ਪਹਿਲੂਆਂ ਨੂੰ ਲੈ ਕੇ ਇਤਰਾਜ਼ ਪ੍ਰਗਟਾ ਰਹੀਆਂ ਨੇ, ਉਹਨਾਂ ਹੀ ਸੰਸਥਾਵਾਂ, ਉਹਨਾਂ ਹੀ ਸਿੱਖ ਜਥੇਬੰਦੀਆਂ 'ਚੋਂ ਬਹੁ ਗਿਣਤੀ ਉਹ ਨੇ ਜਿਹੜੀਆਂ ਗਿਆਨੀ ਕੁਲਦੀਪ ਸਿੰਘ ਗੜਗਾਜ ਨੂੰ ਵੀ ਪ੍ਰਵਾਨ ਨਹੀਂ ਕਰ ਰਹੀਆਂ। ਸੋ ਇਸ ਲਈ ਇੱਕ ਧਿਰ, ਕਈ ਧਿਰਾਂ 'ਚੋਂ ਰੋਸੇ 'ਚੋਂ ਇੱਕ ਧਿਰ ਜਿਹੜੀ ਇਹ ਹੈ, ਉਹਨੂੰ ਕਹਿੰਦੇ ਨੇੜੇ ਲਿਆਉਣ ਦੇ ਲਈ ਉਹਨਾਂ ਦੇ ਹਵਾਲੇ ਨਾਲ ਇਹ ਬੈਠਕ ਤਾਂ ਸੱਦੀਏ ਤਾਂ ਕਿ ਉਹਨਾਂ 'ਚ ਮੈਂ ਪ੍ਰਵਾਨ ਹੋ ਜਾਵਾਂ। ਇਹ ਤਾਂ ਜੀ ਹੁਣ ਜਾਂ ਵਾਹਿਗੁਰੂ ਜਾਣਦਾ ਜਾਂ ਗੜਗਾਜ ਸਾਹਿਬ ਜਾਣਦੇ ਨੇ, ਪਰ ਅੱਜ ਦੀ ਇਸ ਬੈਠਕ ਦੀ ਚਰਚਾ ਖੂਬ ਹੈ।
ਜੀ ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਆਉਂਦੇ ਸੋਮਵਾਰ ਨੂੰ ਫਿਰ ਗੱਲ ਕਰਾਂਗੇ। ਤੁਹਾਡਾ ਵੀਕਐਂਡ ਖੁਸ਼ਗਵਾਰ ਰਹੇ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।
ਬਹੁਤ ਸ਼ੁਕਰੀਆ ਜੀ, ਧੰਨਵਾਦ, ਤੁਹਾਨੂੰ ਵੀ ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ।
ਮਿਹਰਬਾਨੀ, ਥੈਂਕ ਯੂ।